ਤੁਸੀਂ ਹੋ SBS ਪੰਜਾਬੀ ਦੇ ਨਾਲ।
ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ ਅਣਸੁਣੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਏ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵਿਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
ਮੇਰਾ ਨਾਮ ਪੂਰਾ ਸੁਰਿੰਦਰ ਕੌਰ ਸੋਢੀ, ਪੈਦਾਇਸ਼ ਮੇਰੀ ਇੰਡੀਆ ਪੰਜਾਬ ਸਟੇਟ ਡਿਸਟ੍ਰਿਕਟ ਹੁਸ਼ਿਆਰਪੁਰ। ਮੈਂ ਇੰਡੀਆ ਯੂਨੀਵਰਸਿਟੀ ਬੈਚਲਰ ਆਫ ਆਰਟਸ ਕੀਤੀ, 3 year ਡਿਗਰੀ ਕੋਰਸ
ਵਾਸ਼ਿਵਾ
ਪੰਜਾਬ ਯੂਨੀਵਰਸਿਟੀ ਕਾਲਜ ਤੋਂ।
ਮੈਨੂੰ ਪਤਾ ਚੱਲਿਆ ਕਿ ਤੁਸੀਂ ਬਹੁਤ ਚਿਰ ਪਹਿਲਾਂ ਇੱਥੇ ਆਸਟ੍ਰੇਲੀਆ ਆਏ ਸੋ, ਠੀਕ ਹੈ ਨਾ? ਬੜੇ ਦਹਾਕੇ ਹੋ ਚੁੱਕੇ ਨੇ ਇਸ ਗੱਲ ਨੂੰ। ਸੋ ਲੈਟਸ ਟਾਕ ਅਬਾਊਟ ਯੋਰ ਮਾਈਗ੍ਰੇਸ਼ਨ ਸਟੋਰੀ।
ਓਕੇ,
ਮੈਨੂੰ ਦੱਸੋ ਕਿਹੜੇ ਸਨ ਵਿੱਚ ਤੁਸੀਂ ਇੱਥੇ ਇੰਡੀਆ ਤੋਂ ਆਸਟ੍ਰੇਲੀਆ ਆਏ?
ਇੰਡੀਆ ਤੋਂ ਆਸਟ੍ਰੇਲੀਆ ਮੈਂ ਆਈ ਐਮ ਐਂਡ ਲਾਸਟ ਡੇ ਆਫ 66, ਬਟ ਮਾਈ ਮੈਰਿਜ 1 January ਔਨ 1967। ਸੋ ਮੈਂ ਆਪਣੇ ਆਪ ਨੂੰ ਕਾਊਂਟ ਕਰਦੀ ਹਾਂ 1967।
ਅੱਛਾ, ਉਹ ਤਾਂ ਟਾਈਮ ਇਹ ਜਿਹਾ ਸੀ ਕਿ ਹਾਲੇ ਵਾਈਟ ਆਸਟ੍ਰੇਲੀਆ ਪਾਲਿਸੀ ਵੀ ਚੱਲਦੀ ਸੀ ਇੱਥੇ, ਤੇ ਤੁਸੀਂ ਆਏ ਵੀ ਫਾਰ ਨਾਰਥ ਕੁਈਨਜ਼ਲੈਂਡ ਜੋ ਬੜਾ ਦੂਰ ਦਰਾਰ ਦਾ ਇਲਾਕਾ ਹੈ। ਉਸ ਟਾਈਮ ਦੀ ਕੁਝ ਯਾਦਾਂ ਸਾਂਝੀਆਂ ਕਰੋ।
ਮੈਨੂੰ ਬਹੁਤ ਜ਼ਿਆਦਾ ਯਾਦਾਂ ਹੈਗੀਆਂ। ਪਹਿਲਾਂ ਮੈਂ ਸਭ ਤੋਂ ਸ਼ੇਅਰ ਤੁਹਾਡੇ ਨਾਲ ਕਰੂੰਗੀ, ਜਦੋਂ ਮੇਰਾ ਪਲੇਨ ਬ੍ਰਿਸਬਨ ਲੈਂਡ ਕੀਤਾ 7:00 ਇਨ ਦਾ ਮੋਰਨਿੰਗ, ਇਟ ਵਾਜ਼ ਸਮਰ, ਤਾਂ ਦਾ ਲਾਸਟ ਫਲਾਈਟ ਟੂ ਕੇਨਸ ਵਾਜ਼ 7:00 in the evening. So I told my air hostess, I said, what I do? Is it 12 hours? She said, oh no, I will take you to my house. She took us to her house. My sister-in-law was with me because it was a double wedding.
Uh-huh.
It was Brisbane River, they conveyed a beautiful apartment. I can only imagine that in Bollywood movies. Beautiful apartment.
Mm-hmm.
She said, in the bathroom, fresh up, change your clothes, give us some snacks, now go to sleep. 7:00 in the evening, the flight, she drove us back to the airport, put us on the plane, send it to Cairns. That was the beautiful highlight of my travel. I always admire Australian people, the way they treated, the way I put my foot on Australian land.
ਤੇ ਤੁਸੀਂ ਜ਼ਿਕਰ ਕੀਤਾ ਡਬਲ ਵੈਡਿੰਗ, ਤੁਸੀਂ ਦੋ ਲੋਕ ਆਏ ਸੀ, ਤੁਹਾਡੇ ਦੋਨਾਂ ਦਾ ਇੱਥੇ ਵਿਆਹ ਹੋਣਾ ਸੀ।
ਹਾਂਜੀ,
ਇਹ ਮੈਨੂੰ ਦੱਸੋ ਕਿਵੇਂ ਹੋਇਆ ਕਿ ਤੁਸੀਂ ਉੱਥੋਂ ਦੀ ਆਏ, ਇੱਥੇ ਵਿਆਹ ਇੱਥੇ ਹੋਣਾ ਸੀ? ਕਿ ਪਹਿਲੇ ਇੰਗੇਜਮੈਂਟ ਹੋ ਚੁੱਕੀ ਸੀ, ਰੋਕਾ ਹੋ ਗਿਆ ਸੀ, ਕੀ ਗੱਲ?
ਹਾਂਜੀ, ਰੋਕਾ ਉੱਥੇ ਹੋ ਗਿਆ ਸੀ, ਇੰਗੇਜਮੈਂਟ ਉੱਥੇ ਹੋ ਗਈ ਸੀਗੀ। ਉਦੋਂ ਮਤਲਬ ਸੀਗਾ ਰਿਵਾਜ, ਫੋਟੋ 'ਤੇ ਮੇਰੇ ਹਸਬੈਂਡ ਅਵਤਾਰ ਦੇ ਪਿੰਡ ਮੱਲਾ ਬੇਦੀਆਂ, ਜ਼ਿਲ੍ਹਾ ਨਵਾਂਸ਼ਹਿਰ, ਉੱਥੇ ਜਾ ਕੇ ਸ਼ਗਨ ਵਗੈਰਾ ਪਾਇਆ ਸੀਗਾ।
ਅੱਛਾ,
ਅਤੇ ਮੇਰੀ ਸਿਸਟਰ ਇਨ ਲੋ, ਫਿਰ ਇਹਨਾਂ ਦਾ ਬ੍ਰਦਰ ਛੋਟਾ ਵੀ ਸੀਗਾ, ਤਾਂ ਉਹਨਾਂ ਨੇ ਫਿਰ ਜਿਹੜਾ ਸਾਡਾ ਰਿਸ਼ਤੇਦਾਰ ਸੀਗਾ ਉਹਦੇ ਵਾਸਤੇ ਵੀ ਹੀ ਹੈਜ਼ ਟੂ ਫਾਈਂਡ ਦ ਗਰਲ, ਕਿਉਂਕਿ ਮੇਰਾ ਬ੍ਰਦਰ, ਮੇਰੇ ਹਸਬੈਂਡ ਤੋਂ ਉਹਦੇ ਬ੍ਰਦਰ ਦਾ ਸੇਮ ਏਜ, ਸੋਰਟ ਆਫ 1 year ਯੰਗਰ ਦੈਨ।
ਮਤਲਬ ਇਹ ਪਰਿਵਾਰ ਇੱਥੇ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਸੈਟਲ ਸੀ, ਦੋ ਭਰਾ ਸੀ, ਉਹਨਾਂ ਨੇ ਵਿਆਹ ਕਰਵਾਉਣੇ ਸਨ,
ਅਤੇ
ਦੋਨੋਂ ਕੁੜੀਆਂ ਇੰਡੀਆ ਵਿੱਚੋਂ।
ਹਾਂਜੀ,
ਪੰਜਾਬ।
ਹਾਂਜੀ,
ਠੀਕ ਹੈ, ਅਤੇ ਤੁਹਾਡਾ ਰੋਕਾ ਹੋ ਗਿਆ, ਇੰਗੇਜਮੈਂਟ ਹੋ ਗਈ?
ਹਾਂਜੀ, ਮੇਰਾ ਵੀ, ਉਹਦਾ ਵੀ ਰੋਕਾ ਉੱਥੇ ਹੋ ਗਿਆ ਸੀ।
ਅੱਛਾ, ਅਤੇ ਫਿਰ ਮਤਲਬ 3 years ਤੁਸੀਂ ਆਪਸ 'ਚ?
ਹਾਂਜੀ, ਪੈਨ ਫਰੈਂਡ ਵਾਂਗੂ ਅਸੀਂ ਲੈਟਰ ਲਿਖਦੇ ਰਹੇ,
ਚਿੱਠੀਆਂ ਲਿਖਦੇ ਸੀ,
ਕਿਉਂਕਿ ਮੈਂ ਸ਼ੋਰ ਹੋਣਾ ਚਾਹੁੰਦੀ ਸੀਗੀ, ਮੈਨੂੰ ਕੋਈ ਪੁੱਛ ਨਹੀਂ ਸੀ ਕਰਦਾ। ਮੇਰੇ ਡੈਡ ਬਹੁਤ ਲਿਬਰਲ ਮਾਈਂਡਡ ਸੀਗੇ, 3 years ਆਈ ਰੋਡ ਦਾ ਲੈਟਰਸ, ਪੁੱਛਿਆ ਸਭ ਕੁਛ, ਕੀ ਪੋਲੀਟੀਕਲ ਇੱਥੇ ਦੀ ਕੰਡੀਸ਼ਨ ਕੀ ਆ, ਇੰਡੀਅਨ ਨਵੇਂ ਉਹਨਾਂ ਦੇ ਨਾਲ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਆ, ਦੇਰ ਇਜ਼ ਨੋ ਡਿਸਕ੍ਰਿਮੀਨੇਸ਼ਨ। ਸੋ ਹੀ ਟੋਲਡ ਮੀ ਐਵਰੀਥਿੰਗ, ਹੀ ਸ਼ੋਅਡ ਮੀ ਫੋਟੋਗ੍ਰਾਫਸ, ਹਿਸ ਇੰਗਲਿਸ਼ ਫਰੈਂਡਸ।
So you finished your degree, which was 3 years long,
yeah.
And after that you decided, yes, now it's done.
Only when, you know, my bachola came again. He used to come every end of years, and that's the time my father can say, look, you have to decide now. Mm. I'm not pushing you. If you're not ready, that's fine, but I have to tell him yes or no. This is the time to yes or no. I said, no, yes, I will go.
Kadi phone te gal hoi si us duran?
Nahi, udo phone bahut ghani si 67. Itthe phone ho, bhi kat si hai, Australia ch bhi hai ni si hai. In those days, nobody knew about Australia.
Haan ji, kisi ne sunya bhi nahi si na?
Kisi ne si pata.
Mostly US ya UK jande si loge.
Utthe jande si ya England jande si.
Haan, vilayat kehnde si, vilayat ja rahi.
Haan ji.
Hai na?
ते मैं क्या भी मैं उन्होंने दस्या नहीं भी मैं इंगेज हाँ स्टेज मैं उदा कहना एक कुड़ी आ ओह इदा शी हैज टू गो व्हाट यू थिंक उन्हें कहना ओ टू फार अवे आई सेड नो नो आई डजंट वरी मी फार अवे
आई
एम जस्ट शेयरिंग माय थिंकिंग बट आई मेक माय ओन डिसीजंस
हुन तुसी ते तुहाडी जो सिस्टर इन लॉ बने ने तुसी दोनों इकट्ठे आए तुहाडी फैमिली इत्थे नहीं सी जे तुहाडा व्याह इधर होया
ਜਦੋਂ ਮੇਰੇ ਐਕਚੁਲੀ ਜਦੋਂ ਮੇਰਾ ਵਿਆਹ ਹੋਇਆ ਇਹ ਥਰਡ ਜਨਰੇਸ਼ਨ ਸੀਗੇ ਇਹਨਾਂ ਦਾ ਗ੍ਰੈਂਡਫਾਦਰ ਆਏ ਸੀਗੇ
ਅੱਛਾ
ਰਾਈਟ ਦੈਨ ਫਾਦਰ ਦੈਨ ਅਪਾਰ ਵਾਸ ਦਾ ਥਰਡ ਜਨਰੇਸ਼ਨ
ਠੀਕ ਹੈ
ਸੋ ਸਾਡਾ ਵਿਆਹ ਹੋ ਗਿਆ ਈਵਨ ਆਈ ਹੈਵ ਟੂ ਮੈਨਸ਼ਨ ਜਦੋਂ ਮੈਂ ਇਹਨਾਂ ਦੇ ਘਰ ਆਈ ਬਿਊਟੀਫੁਲ ਹਾਊਸ ਦੇ ਵਾਜ਼ ਏ ਸ਼ੈਲਫ ਫੁੱਲ ਆਫ ਵਿਦ ਬੁੱਕਸ
ਵਾਓ
There was National Geographic, there was Reader Just, there was a Preet Ladi. Have you heard
Preet Ladi?
Every month, all those things were coming.
Wow.
Because my husband was a reader, my father-in-law. And American Dale Carnegie's literature was on the shelves.
Wow.
I felt so comfortable because my background was
there. So they've been there for three generations, but had preserved their culture so beautifully. And it's amazing that you felt so much at home. It seems like your parents didn't come with you. Tusi aake toda vyah ho gaya te tuhanu lagya tusi waqai apne nave ka
better than utthe Preet Ladi layi si university mainu library jana penda si this thing is coming to my house. I'm so pleased.
Aunty apne vyah bare dasso vyah kithe hoya kiven hoya
ਉਹਨਾਂ ਨੇ CWA ਗੋਲਡਨਵੇਲ ਦੇ ਵਿੱਚ ਸਭ ਕੁਛ ਪ੍ਰਪੇਅਰ ਕੀਤਾ ਸੀਗਾ ਗੁਰੂ ਗ੍ਰੰਥ ਸਾਹਿਬ ਇਹਨਾਂ ਕੋਲ ਸੀਗਾ ਆਲਰੇਡੀ ਸਰਦਾਰ ਤੇਜਾ ਸਿੰਘ ਸਾਡੇ ਉਹ ਬੁਲਗੁਲ ਕੇ ਦੇ ਕਾਫੀ ਮਸ਼ਹੂਰ ਆ
ਜੀ ਜੀ
ਆਈ ਥਿੰਕ ਇਟ ਸਟਿਲ ਅਲਾਈਵ ਆਈ ਥਿੰਕ ਉਹਨਾਂ ਨੇ ਸਾਡੀਆਂ ਲਾਵਾਂ ਪੜੀਆਂ ਸੀ ਉਦੋਂ ਇੱਥੇ ਸੀਗੇ ਉਹ
ਅੱਛਾ
ਸਾਰਾ ਹੋਲ ਡੈਕੋਰੇਟ ਕੀਤਾ ਮੇਰੇ ਫਾਦਰ ਲੋ ਬੜੇ ਐਡਵਾਂਸ ਸੀਗੇ ਉਹਨਾਂ ਨੇ ਪੜ੍ਹਿਆ ਸੀਗਾ ਪਤਾ ਨਹੀਂ ਕਿਤੇ ਅਮੈਰੀਕਾ ਦੇ ਵਿੱਚ ਉਦੋਂ ਉਹ ਕਹਿੰਦੇ ਸੀ ਵੀ ਥੱਲੇ ਨਹੀਂ ਬੈਠ ਹੁੰਦਾ ਤੇ ਸਟੇਜ ਕਾਫੀ ਉੱਚੀ ਬਣਾਤੀ
ਜਿੱਦਾਂ
ਦੋ ਤਿੰਨ ਸਟੋਰੀ ਹਾਈ
ਅੱਛਾ
ਗੁਰੂ ਗ੍ਰੰਥ ਸਾਹਿਬ ਸਟੇਜ ਵਾਸ ਰੀਅਲੀ ਹਾਈ ਤੇ ਫਿਰ ਛੋਟੀ ਛੋਟੀਆਂ ਕੁਰਸੀਆਂ ਰੱਖ ਦਿੱਤੀਆਂ ਥੱਲੇ ਨੰਗਾ ਫਲੋਰ ਸੀਗਾ
ਠੀਕ ਹੈ ਠੀਕ
ਹੈ ਕੈਨ ਸਿਟ
ਉੱਥੇ ਵਿਆਹ ਹੋਇਆ ਹਾਂ ਅਰੇ ਵਾਹ
ਯਾ ਬਟ ਦੇਰ ਵਾਸ ਵਨ ਫਰੈਂਡ ਹੀ ਵਾਸ ਓਬਜੈਕਟਿੰਗ ਮਾਈ ਫਾਦਰ ਇਨ ਲੋ ਕੀਪ ਇਨ ਰਿੰਗਿੰਗ ਹਿਮ ਉਹ ਤੁਸੀਂ ਤਾਂ ਕੁਰਸੀਆਂ ਤੇ ਬੈਠਣਾ ਉਹ ਕਹਿੰਦਾ ਜੀ ਨਹੀਂ ਸਟੇਜ ਬਹੁਤ ਉੱਚੀ ਆ ਅਸੀਂ ਇਮਾਰਤ ਦਾ ਖਿਆਲ ਰੱਖਿਆ ਪਰ ਉੱਥੇ ਗੱਦੇ ਹੈ ਨਹੀਂ ਕੁਛ ਨਹੀਂ ਗਾ ਵੀ ਛੋਟੀ ਛੋਟੀਆਂ ਕੁਰਸੀਆਂ ਇਹ ਨਹੀਂ ਵੀ ਸੋਫੇ ਆ ਸੋ ਉਹਨੂੰ ਕਨਵਿੰਸ ਕਰ ਲਿਆ ਦੈਨ ਹੀ ਕੇਮ
ਸੋ ਯੂ ਵਰ ਐਕਚੁਅਲੀ ਇਨ ਦ ਨਿਊਜ਼ ਪੇਪਰ ਕਿ ਤੁਹਾਡਾ ਵਿਆਹ ਹੋਇਆ
ਯੈਸ
ਦੈਟ ਵਾਸ ਰਿਪੋਰਟਡ ਇਨ ਦ ਲੋਕਲ ਨਿਊਜ਼ ਪੇਪਰ
ਦੇ ਪੁੱਟ ਇਨ ਦ ਪੇਪਰ
ਵਾਓ
ਇਵਨ ਦ ਸੋਸ਼ਲ ਸਪੋਟਲਾਈਟ ਐਂਡ ਦੈਨ ਹੀ ਰੈਡ ਅਬਾਊਟ ਯੂ ਨੋ ਇਟ ਪੁੱਟ Mr. and Mrs. ASOD at the CWA, whole Gordonville, Surinder Kaur, elder daughter of Mr. and Mrs. Rajinder Singh Sandar of Hoshiarpur, Punjab, India, married Avtar Singh, elder son of Mr. and Mrs. BSOD.
Eh, matlab tusi us vele de socialites sige, jinna bare akhbar ch likhya janda si.
Hanji.
That's so wonderful. And going forward, jis tarah ਤੁਸੀਂ ਹੁਣ ਕਿਹਾ 67-ਇਸ਼ ਤੁਹਾਡਾ ਵਿਆਹ ਹੋਇਆ ਉਸ ਵੇਲੇ ਵਾਈਟ ਆਸਟ੍ਰੇਲੀਆ ਪਾਲਿਸੀ ਹਾਲੇ ਵੀ ਲਾਗੂ ਸੀ ਪਰ ਤੁਹਾਡੀ ਤੇ ਤਸਵੀਰਾਂ ਦੇਖ ਕੇ ਸਾਰੇ ਗੋਰੇ ਤੁਹਾਡੇ ਨਾਲ ਹੀ ਸਨ
ਬਿਲਕੁਲ
ਡਿਡ ਯੂ ਫੀਲ ਐਨੀ ਲੈਵਲ ਆਫ ਬੀਂਗ ਡਿਸਕ੍ਰਿਮੀਨੇਟਿਡ ਔਰ ਅ ਲੈਵਲ ਆਫ ਰੇਸਿਜ਼ਮ ਔਰ ਐਨੀਥਿੰਗ ਦੈਟ ਯੂ ਫੈਲਟ ਆਊਟ ਆਫ ਪਲੇਸ
ਉਸ ਟਾਈਮ ਮੈਂ ਕੋਈ ਨਹੀਂ ਕੀਤੀ ਪਰ ਮੈਂ ਸਟੋਰੀ ਸੁਣੀ ਸੀ ਕਿਉਂਕਿ ਅਵਤਾਰ ਦੇ ਗ੍ਰੈਂਡਫਾਦਰ ਨੇ ਰੈਡਲਿਨ ਚ ਫਾਰਮ ਬਾਈ ਕੀਤਾ ਸੀ ਉਦੋਂ ਉਹ ਫਾਰਮ ਨਹੀਂ ਸੀ ਲੈ ਸਕਦੇ ਕਿਉਂਕਿ ਵਾਈਟ ਆਸਟ੍ਰੇਲੀਅਨ ਪੋਲਿਸੀ ਐਂਡ ਈ ਐਮ ਬੋਰਡਨ ਅਕਾਊਂਟੈਂਟ ਚਾਰਟਰਡ ਅਕਾਊਂਟੈਂਟ ਉਹਨਾਂ ਦਾ ਸੀ ਉਹਨੇ ਆਪਣੇ ਨਾਂ ਲੈ ਕੇ ਫਾਰਮ ਫਿਰ ਮੇਰੇ ਗ੍ਰੈਂਡਫਾਦਰ ਨੂੰ ਲੈ ਦਿੱਤਾ ਸੀ ਓਨੈਸਟੀ
ਵਾਹ
ਓਨੈਸਟੀ ਫਿਰ ਉਹਨੇ ਜੋ ਵੀ ਸੈਟਲ ਕਰ ਲਿਆ ਸੀ ਤਾਂ ਕਿ ਮਿਸ ਆਊਟ ਨਾ ਹੋ ਜਾਏ ਉਹ ਮੇਰੇ ਅਵਤਾਰ ਦੇ ਗ੍ਰੈਂਡਫਾਦਰ ਚਾਹੁੰਦੇ ਸੀਗੇ ਫਾਰਮ ਲੈਣਾ ਹੀ ਵਾਜ਼ ਵੈਰੀ successful in doing things. ਫਿਰ ਜਿੰਨੇ ਵੀ ਹੋਰ ਬਾਕੀ ਪੰਜਾਬੀ ਸੀਗੇ ਵੀਕਐਂਡ ਫਿਰ ਉੱਥੇ ਜਾਂਦੇ ਸੀਗੇ ਉਹਨਾਂ ਕੋਲ ਥੋੜਾ ਰੈਸਟ ਕਰਨ ਖਾਣ ਪੀਣ ਕਿਉਂਕਿ ਉਹਨਾਂ ਲਈ ਤਾਂ ਰਹਿਣ ਵਾਸਤੇ ਬਹੁਤ ਟੁੱਟੀਆਂ ਭੱਜੀਆਂ ਬੈਰਕਸ ਪਿਗਰੀਸ ਦਿੰਦੇ ਨੇ
ਹਾਂਜੀ
ਏਦਾਂ ਹੀ ਸੀਗਾ ਪਰ ਹਾਈ ਮੈਨੂੰ ਨੀ ਕੁਛ ਵੀ ਦੇਖਣਾ ਪਿਆ
ਨਹੀਂ
ਬਾਈ ਦੈਟ ਟਾਈਮ ਮਾਈ ਫੈਮਿਲੀ ਵਾਜ਼ ਆਲ ਸੈਟਲਡ ਐਂਡ
ਵਾਓ ਤੇ ਤੁਹਾਡੇ ਪੇਰੈਂਟਸ ਕਦੀ ਆਏ ਜਾਂ ਤੁਹਾਡਾ ਪਰਿਵਾਰ ਇੰਡੀਆ ਤੋਂ ਇੱਥੇ ਮਿਲਣ ਆਏ ਤੁਹਾਨੂੰ
ਦੱਸ ਇਹਨਾਂ ਦਾ ਥਿੰਗ ਜਿਹੜਾ ਵਿਚੋਲਾ ਸੀਗਾ ਉਹ ਕਹਿੰਦਾ ਤੂੰ ਇਕੱਲੀ ਜਾਣਾ ਤੇਰੇ ਭਰਾ ਨੂੰ ਨਾਲ ਭੇਜ ਦਿੰਦੇ ਹਾਂ ਮੈਂ ਨੋ ਆਈ ਡੋਨਟ ਵਾਂਟ ਐਨੀ ਬੋਡੀ ਲੋਕਾਂ ਨੇ ਕਹਿਣਾ ਪਤਾ ਨੀ ਭਰਾ ਤੁਹਾਨੂੰ ਪਤਾ ਪੰਜਾਬੀਆਂ ਨੇ ਕਹਿਣਾ ਪਤਾ ਨੀ ਭਰਾ ਨੂੰ
ਪੱਕਾ ਕਰਨ ਵਾਸਤੇ ਲੈ ਕੇ
ਆਇਆ ਫਿਰ ਤੁਸੀਂ ਭਰਾ ਨੂੰ ਭੇਜ ਦਿਓ ਮੈਂ ਨਹੀਂ ਜਾਣਾ ਫਿਰ ਚੁੱਪ ਕਰ ਗਿਆ
ਅੱਛਾ ਤਿੰਨੀ ਬਾਅਦ ਵਿੱਚ ਮਿਲਣ ਵਾਸਤੇ ਆਏ
ਮਿਲਣ ਵਾਸਤੇ ਫਿਰ ਮੈਂ ਮੇਰੇ ਭਰਾ ਨੂੰ ਫਿਰ ਮੈਂ ਆ ਕੇ ਆਪ ਫਿਰ ਸਪੋਂਸਰ ਕਰ ਦਿੱਤਾ
ਅੱਛਾ
ਸੋ ਹੀ ਆ ਗਿਆ ਪਰ ਮਾਈ ਫਾਦਰ ਨੇ ਉਹ ਮੈਨੂੰ ਮੈਂ ਕਿਹਾ ਬਹੁਤ ਵਾਰੀ ਉਹ ਕਹਿੰਦੇ ਨਹੀਂ ਬੇਟਾ ਮੈਂ ਆਪਣੇ ਘਰ ਹੀ ਰਹਿਣਾ ਆਈ ਡੋਨਟ ਵਾਂਟ ਟੂ ਡਾਈ ਓਵਰਸੀਜ਼
ਆਂਟੀ ਸਮਾਂ ਥੋੜਾ ਮੁਕਤਾ ਜਾ ਰਿਹਾ ਮੈਨੂੰ ਪਤਾ ਤੁਸੀਂ ਕੁਝ ਤਸਵੀਰਾਂ ਵੀ ਲੈ ਕੇ
ਹਾਂਜੀ
ਉਹ ਵੀ ਦਿਖਾ ਦਿਓ ਤੇ ਇਹ ਕੀ ਹੈਗਾ ਜੀ
ਮੈਂ ਦੱਸ ਦਿੰਦੀ
ਹਾਂਜੀ
ਤੁਸੀਂ ਪੁੱਛਿਆ ਮੈਨੂੰ ਕੋਈ ਮਿਲਣ ਆਇਆ ਨਹੀਂ ਦਿਸ ਇਜ਼ ਮੇਰੇ ਡੈਡ ਆ
ਤੇ ਇਹਨਾਂ ਦੀ ਤਸਵੀਰ ਤੁਸੀਂ ਆਪਣੇ ਕੋਲ ਹਮੇਸ਼ਾ ਰੱਖੀ ਹੈ
ਹਾਂਜੀ ਉਹ ਮੈਂ ਐਲਬਮ ਦੇ ਵਿੱਚੋਂ ਕੱਢ ਕੇ ਲਿਆਈ
ਹਾਂਜੀ
ਹਾਂਜੀ ਬਾਕੀ ਉਦੋਂ ਦੇ ਜਿਹੜੇ ਬੱਚੇ ਸੀਗੇ
ਜੀ
ਜਦੋਂ ਮੈਂ ਆਈ ਆਏ ਤਾਂ ਹੁਣ ਵੱਡੇ ਵੱਡੇ ਹੋਣੇ ਆ ਜਿਹੜੇ ਕਲੋਜ਼ ਫੈਮਿਲੀ ਦੇ ਬੱਚੇ ਸੀਗੇ
ਠੀਕ ਹੈ
ਇਹਨਾਂ ਦੇ ਮੇਰਾ ਖਿਆਲ ਹੈ ਬੌਬੀ ਦੀ ਮੰਮ ਨੇ ਵੀ ਆਉਣਾ ਅੱਜ ਇਹਨਾਂ ਦੇ ਰਿਲੇਸ਼ਨ ਆ
ਵੈਰੀ ਨਾਈਸ
ਦਿਸ ਇਜ਼ ਫੋਰ ਪਿਕਨਿਕ ਆਫਟਰ ਦ ਵੈਡਿੰਗ ਵੀ ਵੈਂਟ ਟੂ ਪਿਕਨਿਕ ਦਿਸ ਇਜ਼ ਆਈ ਥਿੰਕ ਗਿਲੀਜ਼ ਹਾਈਵੇ
My God, so this is back in the 60s. ਤੁਸੀਂ ਪਿਕਨਿਕ ਤੇ ਗਏ ਹੋਏ ਹੋ ਸਾਰੇ ਦੇ ਸਾਰੇ ਆਂਟੀ ਜਿਸ ਤਰ੍ਹਾਂ ਪੈਂਟ ਪਾਈ ਹੋਈ ਹੈ ਇੰਡੀਆ ਚ ਕਦੀ ਪਾਈ ਸੀ
ਪੈਂਟ ਨਾ ਉੱਥੇ ਪੰਜਾਬ ਚ ਥੋੜੇ ਪਾਉਂਦੇ ਸੀ ਸਨ ਸ਼ੌਕ ਸੀਗਾ ਘਰ ਪਾ ਲਈ ਦੀ ਸੀਗੇ ਜਿਹੜੇ ਭਰਾਵਾਂ ਦੇ ਹੋਣੇ ਆ ਪਰ ਉੱਥੇ ਅਲਾਊਡ ਨਹੀਂ ਸੀ
ਤੇ ਇੱਥੇ ਮਤਲਬ ਤੁਹਾਨੂੰ ਲੱਗਦਾ ਹੈ ਇੱਥੇ ਤੁਹਾਨੂੰ ਜ਼ਿਆਦਾ ਆਜ਼ਾਦੀ ਮਿਲੀ
ਹਾਂ ਮੇਰੇ ਫਾਦਰ ਇਨ ਲਾਅ ਨੇ ਫਸਟ ਟਾਈਮ ਹੀ ਸੇਡ ਲੈਟਸ ਗੋ ਐਂਡ ਬਾਏ ਸਮ ਵੈਸਟਰਨ ਕਲੋਥਸ ਫॉर ਯੂ ਆਈ ਕਨਟ ਬਲੀਵ ਇਟ And this is my husband that time sitting. This is sitting on the tractor because we are on the farm.
Auntie, my final question to you, because I can see you've been able to maintain your culture and traditions in the family. Tode bachcha ne vi fir follow kita hai.
Bilkul kita.
How is it ki...
Pardon?
How is it that Queensland, de inne dur darar de ilaake ch, jithe bahut jyada Punjabi lok nahi ne, how... Have you been able to retain your culture and keep the roots so strong?
Reading the books, Punjabi teaching, we bought the comic, they were in Punjabi, even my pa going on Sikh history.
Right.
And my younger son would do first thing in the morning, read all the comics in English. And then we do the part, we put the Shabad in the mornings. Mm. In Gurbani. So then 83, 84, it was very active time when built the Gurdwara. Regularly they have, we take them to the Gurdwara. So this absorb like a sponge. We don't have to directly give speeches. They grow up with that thing. And they know everything.
Beautiful. Auntie, you sound like a matriarch of the family who's kept your family together, passed on a lot of traditional values. You brought a lot of values. If you were to summarize your life's experiences
In Australia
to the future generations, how would you summarize it?
I will summarize. There are a few challenges for the new generation, like finding the partners in as well, because there are a lot of things, the Punjabi speaking, this and that. I will actually say, stay with your culture. Never grow away. It's enriching. But bring the other culture in your culture as well.
So assimilate as well.
Then we get richer because we are going to live here. I don't split two cultures. They should merge into. And they're learning too. Western people as well.
So it's interesting, your son's name is Paul, so you've kept, that is the Western aspect of it.
Anji.
Whereas traditionally,
Anji.
Tusi vyavi apne reet rivaj de anusar karaya hai, te sara kuch karaya hai. So I think that's what you're saying, hai na, ki dono cultures nu merge karke rakho.
Merge karo, break na karo. Because there are people still discriminating. Punjabi people are the most discriminated people.
Is it?
We have to face the fact. Language, Punjabi, has to be. fifth generation children, a bit hard for them to stick with Punjabi. They do their best manners, going to the Gurdwara and everything. But as you know, their first language is English. Mm. And Punjabi people who come new from India, they put pressure on learning the Punjabi. And children get very scared. Mm-hmm. Even finding the partners is very difficult for them. Mm-hmm. Because they put the condition, if the girl knows Punjabi or the boy knows Punjabi. To me, we have to open our hearts. Mm-hmm. Doesn't matter, as long as they fit into both cultures, give them the choice to do it.
Going back to the history, because I think it's really important to understand the history. And it's your husband's family that migrated many, many generations
late 19th century.
What do you know about their migration story? When did they come? How did they come? What were the challenges they faced, especially, you know, coming to such a remote part of the country?
Yes. My husband's grandfather was only 16 years old when other people started to come to Australia. He wanted to come. There were six or seven brothers, but the parents didn't want to let him. But he pushed them. He wanted to. He was adventurous. Finally allowed him, I think in 88 or 1888.
So. 1888. So you're talking 19th century back then.
Yes, that's right. Wow. He came. And then they were mostly used to hawkers, sell the vegetables.
Yes.
In Townsville, it was bigger than Cairns. Then they cut the trees, Atherton Tableland, to make the farmland.
Okay.
It was all forest.
Yes.
So they worked hard. But he was very, very brainy. He wanted to set up. And then he bought the farm in Redlands.
Okay.
Even the White Australian policy, their accountant help.
So we're talking about early 1900s.
Yes.
Yeah.
So
they went through that journey of being hawkers, and then actually bought farmland, cut the trees down, and
they
started.
They cut the trees, but then they bought the already developed, because a lot of Italian developed the farms already.
Okay.
They worked hard when they came, get the money, then they buy the established farm.
What did they grow in the farm?
Cane farm. Banana only came 20, 30 years ago.
Later.
Cane was the main industry.
And that is similar to back home in Punjab. Sugar cane is a major produce in the Punjabi farm.
Yeah, they were all Punjabi jat. So
Hanji.
They done them.
So have you heard of the struggles or problems that they might have encountered?
Not really. I think they were so hardworking. Mostly they're just talking about how to get ahead of things. Some people can't speak English, like Tejas Singh. He said, we have to go to the shop, buy the eggs. Mm. They don't know how to say it, so they will say, coo, 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 coo. He said, they're used to tell the story. And then the shopkeeper will give them the eggs.
Wow.
And the same thing with the milk and everything. They have problems. The people who don't speak English, don't know English.
Mm. Auntie, what you described is a beautiful life, a privileged life that you have lived. And I think it's such a success story that all of us can learn from. Yes. Thank you so much.
Thank you very much.
For sharing that with us.
Thank you. Is the time gone? We could have talked all day.
I could have talked all day with you. But that was just beautiful. No. Thank you, Ji.
Thank you very much, Manpreet. I'm honored to be with you, have interview with you. Lovely.
My privilege.
Thank
Absolutely.
ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ। ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਪੋਡਕਾਸਟ ਸੁਣਦੇ ਹੋ ਉੱਥੇ SBS ਤੇ ਪੰਜਾਬੀ ਪਾਇਨੀਅਰਸ ਪੋਡਕਾਸਟ ਨੂੰ ਸਰਚ ਕਰੋ ਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨਾਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ ਅਣਸੁਣੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।